ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਪ੍ਰੋਗਰਾਮ ਨੰਬਰ 16 ਤੇ ਉਹਦਾ ਹਿੱਸਾ ਨੰਬਰ 2 ਸਮਾਪਤ ਫਰਮਾਵਾਂਗੇ, ਜਿਹਦਾ ਉਨਵਾਨ ਏ ਬਾਬਲ ਦਾ ਬੁਰਜ। ਅਸੀਂ ਵੇਖਦੇ ਹਾਂ ਕਿ ਬਨੀ ਆਦਮ ਨੇ ਕਿਵੇਂ ਮਨਸੂਬਾ ਬਣਾਇਆ ਕਿ ਉਹ ਇੱਕ ਵੱਡਾ ਸ਼ਹਿਰ ਬਣਾਉਣ ਜਿਸ ਦਾ ਬੁਰਜ ਅਸਮਾਨ ਤੱਕ ਬੁਲੰਦ ਹੋਵੇ। ਉਹਨਾਂ ਨੇ ਐਡਾ ਉੱਚਾ ਬੁਰਜ ਕਿਉਂ ਬਣਾਉਣਾ ਚਾਹਿਆ? ਕਿਉਂਕਿ ਨਮਰੂਦ ਤੇ ਉਹਦੇ ਸਾਥੀ ਦੁਨੀਆਂ ਵਿੱਚ ਆਪਣਾ ਨਾਂ ਪੈਦਾ ਕਰਨਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਦੁਨੀਆਂ ਦੇ ਸਾਰੇ ਲੋਕ ਇੱਕ ਹੀ ਮੁਕਾਮ ਤੇ ਇਕੱਠੇ ਹੋਵਣ ਤਾਂ ਕਿ ਉਹ ਇੱਕ ਵੱਡੀ ਤਾਕਤ ਬਣ ਜਾਵਣ ਤੇ ਦੁਨੀਆਂ ਵਿੱਚ ਪ੍ਰਗੰਧਾ ਨਾ ਹੋਵਣ। ਉਹਨਾਂ ਦਾ ਇਹ ਮਨਸੂਬਾ ਖੁਦਾਵੰਦ ਖੁਦਾ ਨੂੰ ਪਸੰਦ ਨਾ ਆਇਆ। ਖੁਦਾ ਦਾ ਹੁਕਮ ਸੀ ਕਿ ਨੂਹ ਨਬੀ ਦੀ ਔਲਾਦ ਰੂਏ ਜ਼ਮੀਨ ਤੇ ਫੈਲ ਜਾਵੇ। ਖੁਦਾ ਜਿਹਨੇ ਇਨਸਾਨ ਨੂੰ ਬਣਾਇਆ ਉਹ ਇਨਸਾਨ ਦੀ ਬਿਹਤਰੀ ਵਾਸਤੇ ਜ਼ਿਆਦਾ ਬਿਹਤਰ ਜਾਣਦਾ ਹੈ। ਉਹਨਾਂ ਦਾ ਖਿਆਲ ਸੀ ਕਿ ਉਹ ਖੁਦਾ ਨਾਲੋਂ ਜ਼ਿਆਦਾ ਹਿਕਮਤ ਤੇ ਅਕਲ ਰੱਖਦੇ ਨੇ। ਸ਼ੈਤਾਨ ਦੇ ਦਿਲ ਦੀ ਤਰ੍ਹਾਂ ਉਹਨਾਂ ਦੇ ਦਿਲ ਵੀ ਖੁਦਾ ਦੇ ਖਿਲਾਫ ਗਰੂਰ ਤੇ ਬਗਾਵਤ ਦੇ ਨਾਲ ਭਰੇ ਹੋਏ ਸਨ। ਲੇਕਿਨ ਖੁਦਾ ਦਾ ਕਲਾਮ ਦੱਸਦਾ ਹੈ, ਜੋ ਕੋਈ ਆਪਣੇ ਆਪ ਨੂੰ ਵੱਡਾ ਬਣਾਏਗਾ ਉਹ ਛੋਟਾ ਕੀਤਾ ਜਾਵੇਗਾ ਤੇ ਜਿਹੜਾ ਆਪਣੇ ਆਪ ਨੂੰ ਛੋਟਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਮੁਕੱਦਸ ਮੱਤੀ ਦੀ ਅੰਜੀਲ ਬਾਬ 23 ਆਇਤ ਨੰਬਰ 12। ਤੇ ਕਿਉਂਕਿ ਜਿਹੜੀ ਚੀਜ਼ ਆਦਮੀਆਂ ਦੀ ਨਜ਼ਰ ਵਿੱਚ ਆਲਾ ਕਦਰ ਏ ਉਹ ਖੁਦਾ ਦੇ ਨਜ਼ਦੀਕ ਮਕਰੂਹ ਏ। ਲੂਕਾ ਬਾਬ 16 ਆਇਤ ਨੰਬਰ 15। ਆਦਮੀ ਦਾ ਆਪਣੀ ਨਜ਼ਰ ਵਿੱਚ ਵੱਡਾ ਬਣਨਾ ਜਾਂ ਵੱਡਾ ਨਾ ਕਮਾਉਣਾ ਖੁਦਾ ਦੀ ਨਿਗਾਹ ਵਿੱਚ ਗੁਨਾਹ ਏ ਤੇ ਕੋਈ ਤਾਰੀਫ ਤੇ ਤਮਜੀਦ ਦੇ ਲਾਇਕ ਸਿਰਫ ਇੱਕੋ ਹੀ ਨਾਂ ਏ ਤੇ ਉਹ ਨਾਂ ਖੁਦਾਵੰਦ ਖੁਦਾ ਦਾ ਏ ਜਿਨੇ ਅਸਮਾਨ ਤੇ ਜ਼ਮੀਨ ਨੂੰ ਬਣਾਇਆ। ਜਿਵੇਂ ਕਿ ਖੁਦਾ ਦਾ ਕਲਾਮ ਫਰਮਾਉਂਦਾ ਹੈ, ਗ਼ਰਜ਼ ਜੋ ਫਖਰ ਕਰੇ ਉਹ ਖੁਦਾ ਤੇ ਫਖਰ ਕਰੇ ਕਿਉਂਕਿ ਉਹ ਆਪਣੀ ਨੇਕਨਾਮੀ ਜਿਤਾਉਂਦਾ ਹੈ। ਉਹ ਮਕਬੂਲ ਨਹੀਂ ਬਲਕਿ ਜਿਹਦਾ ਖੁਦਾਵੰਦ ਨੇਕ ਨਾਮ ਠਹਿਰਾਉਂਦਾ ਹੈ ਉਹੀ ਮਕਬੂਲ ਏ। ਦੂਸਰਾ ਕ੍ਰੰਥੀਓ ਬਾਬ 10 ਆਇਤ ਨੰਬਰ 17 ਤੇ 18। ਨਮਰੂਦ ਦੇ ਜ਼ਮਾਨੇ ਵਿੱਚ ਬੜੇ ਸਾਰੇ ਬਨੀ ਆਦਮ ਖੁਦਾਵੰਦ ਦੀ ਇੱਜ਼ਤ ਤੇ ਤਾਜ਼ੀਮ ਨਹੀਂ ਸਨ ਕਰਦੇ। ਉਹਨਾਂ ਦਾ ਖਿਆਲ ਸੀ ਕਿ ਉਹਨਾਂ ਨੂੰ ਤੇ ਖੁਦਾ ਦੀ ਜ਼ਰੂਰਤ ਹੀ ਨਹੀਂ ਹੈ ਤੇ ਨਾ ਖੁਦਾ ਦੇ ਕਲਾਮ ਦੀ। ਉਹਨਾਂ ਨੂੰ ਕਿਸੇ ਸ਼ਖਸ ਦੀ ਜ਼ਰੂਰਤ ਨਹੀਂ ਹੈ ਜਿਹੜਾ ਉਹਨਾਂ ਨੂੰ ਦੱਸੇ ਜਾਂ ਸਿਖਾਏ। ਉਹਨਾਂ ਦੇ ਦਿਲਾਂ ਵਿੱਚ ਆਜ਼ਾਦੀ ਤੇ ਬਗਾਵਤ ਦਾ ਜਜ਼ਬਾ ਭਰਿਆ ਹੋਇਆ ਸੀ। ਬਨੀ ਆਦਮ ਦੇ ਹਰ ਛੋਟੇ ਵੱਡੇ ਦੇ ਦਿਲ ਵਿੱਚ ਇਸ ਰੋਜ਼ ਤੋਂ ਹੀ ਇਹ ਜਜ਼ਬਾ ਸਮਾਇਆ ਹੋਇਆ ਸੀ ਕਿ ਬੱਚੇ ਕੀ ਵੱਡੇ ਹਰ ਕੋਈ ਬਗਾਵਤ ਤੇ ਸਰਕਸ਼ੀ ਦੇ ਤਲਾਬ ਵਿੱਚ ਤੈਰਨ ਡਿਆ ਸੀ। ਇੱਥੋਂ ਤੱਕ ਕਿ ਉਹਨਾਂ ਦੇ ਬੱਚੇ ਪਹਿਲੇ ਹੱਥ ਫੈਲਾਉਂਦੇ ਤੇ ਫਿਰ ਜਦੋਂ ਕੋਈ ਉਹਨਾਂ ਦੇ ਕਰੀਬ ਜਾਂਦਾ ਤੇ ਆਉਣ ਤੋਂ ਇਨਕਾਰ ਕਰ ਦਿੰਦੇ ਤੇ ਕਹਿੰਦੇ ਕਿ ਸਾਨੂੰ ਕਿਸੇ ਦੀ ਜ਼ਰੂਰਤ ਨਹੀਂ। ਦੁਨੀਆਂ ਦੇ ਖਾਨਦਾਨਾਂ ਕਬੀਲਿਆਂ ਤੇ ਕੌਮਾਂ ਵਿੱਚ ਇੰਨੀ ਨਫ਼ਰਤ ਤੇ ਦੁਸ਼ਮਣੀ ਕਿਉਂ ਏ? ਕੀ ਇਹ ਆਜ਼ਾਦੀ ਦੀ ਰੂਹ ਦੇ ਸਬਬ ਨਹੀਂ ਏ ਜਿਹਦਾ ਖਿਆਲ ਏ ਕਿ ਤੁਸੀਂ ਖੁਦ ਨੂੰ ਸੰਭਾਲ ਲਵੋ? ਮੇਰੀ ਰਵਾਇਤ ਬੜੀਆਂ ਹੀ ਖੂਬ ਨੇ, ਮੇਰਾ ਦੀਨ ਮੇਰੇ ਲਈ ਕਾਫ਼ੀ ਏ, ਮੇਰੀ ਜ਼ਾਤ ਸਭ ਤੋਂ ਉੱਚੀ ਏ, ਮੇਰੇ ਲੋਕ ਦੂਸਰੇ ਲੋਕਾਂ ਨਾਲੋਂ ਚੰਗੇ ਨੇ, ਮੇਰਾ ਕਬੀਲਾ ਸਾਰਿਆਂ ਨਾਲੋਂ ਚੰਗਾ ਤੇ ਦਾਣਾ ਏ, ਮੇਰਾ ਤੇ ਮੇਰੇ ਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਮੇਰੀ ਦੌਲਤ ਮੇਰੀ ਮਰਜ਼ੀ ਮੇਰੇ ਕੰਮ ਮੇਰੀ ਇੱਜ਼ਤ ਮੇਰੀ ਮੇਰੀ ਮੇਰੀ। ਆਦਮੀ ਹਰ ਮਾਮਲੇ ਵਿੱਚ ਕਿੱਡਾ ਖੁਦ ਕਫੀਲ ਹੋ ਗਿਆ, ਉਹ ਖੁਦ ਨੂੰ ਕਿਸੇ ਦਾ ਜ਼ਰੂਰਤਮੰਦ ਨਹੀਂ ਸਮਝਦਾ। ਹਰ ਸ਼ਖਸ ਮਫਾਦ ਪ੍ਰਸਤ ਤੇ ਖੁਦ ਗਰਜ਼ ਹੁੰਦਾ ਜਾਣ ਡਿਆ। ਇਸੇ ਆਜ਼ਾਦੀ ਖੁਦਗਰਜ਼ੀ ਤੇ ਅਨਾਪ੍ਰਸਤੀ ਦੀ ਰੂਹ ਨੇ ਦੁਨੀਆ ਨੂੰ ਲੜਾਈ ਝਗੜੇ ਤੇ ਜੰਗੋ ਜਦਲ ਵਿਚ ਫਸਾ ਦਿੱਤਾ ਹੈ। ਲੇਕਿਨ ਖੁਦਾ ਪਾਕ ਨੂੰ ਇੰਜ ਪਸੰਦ ਨਹੀਂ ਏ। ਇੱਜ਼ਤ ਤੇ ਤਮਜੀਦ ਦੇ ਲਾਇਕ ਸਿਰਫ਼ ਔਰ ਸਿਰਫ਼ ਉਸੇ ਦਾ ਨਾਂ ਏ। ਇਸੇ ਵਜ੍ਹਾ ਤੋਂ ਖੁਦਾ ਕਰੀਮ ਆਪਣੇ ਕਲਾਮ ਵਿਚ ਫਰਮਾਂਦਾ ਹੈ, ਯਹੋਵਾ ਮੈਂ ਵਾਂ, ਇਹੋ ਹੀ ਮੇਰਾ ਨਾਂ ਏ। ਮੈਂ ਆਪਣਾ ਜਲਾਲ ਕਿਸੇ ਦੂਸਰੇ ਵਾਸਤੇ ਤੇ ਆਪਣੀ ਹਮਦ ਕਿਸੇ ਖੋਦੀ ਹੋਈ ਮੂਰਤ ਵਾਸਤੇ ਰਵਾ ਨਾ ਰੱਖਾਂਗਾ। ਯਸਾਇਆ ਬਾਬ 42 ਤੇ ਉਹਦੀ ਆਇਤ ਨੰਬਰ 8। ਤਾਹਮ ਉਹ ਲੋਕ ਜਿਹੜੇ ਆਪਣਾ ਬੁਰਜ ਅਸਮਾਨ ਤੱਕ ਬੁਲੰਦ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਖੁਦਾ ਦੇ ਜਲਾਲ ਦੀ ਕੋਈ ਫਿਕਰ ਨਾ ਸੀ। ਉਹ ਸਿਰਫ਼ ਆਪਣੀ ਸ਼ਾਨੋ ਸ਼ੌਕਤ ਦੇ ਦੀਵਾਨੇ ਸਨ। ਉਹ ਆਪਣੇ ਖਾਲਿਕ ਤੇ ਮਾਲਿਕ ਦੀ ਸ਼ਾਨੋ ਸ਼ੌਕਤ ਨੂੰ ਕੁਝ ਨਾ ਜਾਣਦੇ ਸਨ। ਯਕੀਨਨ ਉਹਨਾਂ ਵਿੱਚੋਂ ਬੜੇ ਸਾਰੇ ਲੋਕ ਮਜ਼ਬੀ ਵੀ ਹੋਣਗੇ, ਲੇਕਿਨ ਉਹਨਾਂ ਨੇ ਖੁਦਾ ਦੇ ਕਲਾਮ ਨੂੰ ਕਬੂਲ ਨਾ ਕੀਤਾ। ਉਹਨਾਂ ਦਾ ਖਿਆਲ ਸੀ ਕਿ ਉਹ ਆਪਣੀ ਹੀ ਰਾਵਾਂ ਤੋਂ ਆਸਮਾਨ ਤੇ ਟੁਰ ਜਾਣਗੇ। ਜ਼ਰਾ ਸੋਚੋ, ਤੂਫਾਨੇ ਨੂਹ ਦੇ ਸਿਰਫ਼ 500 ਸਾਲ ਹੀ ਨੰਗੇ ਹੋਣਗੇ ਕਿ ਲੋਕ ਫਿਰ ਖੁਦਾ ਦੀ ਰਾਹ ਛੱਡ ਕੇ ਆਪਣੀਆਂ ਰਾਵਾਂ ਤੇ ਟੁਰ ਪਏ। ਉਹਨਾਂ ਨੇ ਖੁਦਾ ਨੂੰ ਫਿਰ ਤੋਂ ਭੁਲਾ ਦਿੱਤਾ, ਜਿਨ੍ਹੇ ਉਹਨਾਂ ਨੂੰ ਜ਼ਿੰਦਗੀ ਤੇ ਜ਼ਿੰਦਗੀ ਦੀਆਂ ਸਾਵਾਂ ਬਖਸ਼ੀਆਂ। ਉਹ ਉਸ ਘੋੜੇ ਦੀ ਮਾਨਿਤ ਸਨ ਜਿਹਨੂੰ ਨਹਿਲਾਇਆ ਹੋਇਆ ਛੱਡੋ ਤੇ ਉਹ ਫਿਰ ਜਾ ਕੇ ਮਿੱਟੀ ਵਿਚ ਲੋਟਣ ਲੱਗੇ। ਉਹਨਾਂ ਤੇ ਇਹ ਸੱਚੀ ਮਿਸਲ ਸਦਕ ਆਉਂਦੀ ਏ ਕਿ ਕੁੱਤਾ ਆਪਣੀ ਕਹਿ ਵੱਲ ਰਜੂ ਕਰਦਾ ਹੈ ਤੇ ਨਹਾਈ ਹੋਈ ਸੂਰਨੀ ਦਲਦਲ ਵਿਚ ਲੋਟਣ ਵੱਲ ਜਾਂਦੀ ਏ। ਦੂਸਰਾ ਪਤਰਸ 2 ਬਾਬ ਤੇ ਉਹਦੀ 22 ਆਇਤ। ਇਨਸਾਨ ਦੀ ਬੇਵਕੂਫੀ ਵੇਖੋ ਕਿ ਉਹ ਆਪਣੀ ਜ਼ਿੰਦਗੀ ਖੁਦਾ ਤੇ ਖੁਦਾ ਦੇ ਕਲਾਮ ਤੋਂ ਦੂਰ ਰਹਿ ਕੇ ਗੁਜ਼ਾਰਨਾ ਚਾਹੁੰਦਾ ਹੈ। ਤੇ ਫਿਰ ਖੁਦਾ ਕੀ ਕੀਤਾ? ਕੀ ਖੁਦਾ ਨੇ ਇਹਨਾਂ ਲੋਕਾਂ ਨੂੰ ਛੱਡ ਦਿੱਤਾ ਜਿਨ੍ਹਾਂ ਨੇ ਆਪਣੇ ਖਾਲਕ ਤੋਂ ਬਗੈਰ ਆਪਣੀ ਮਰਜ਼ੀ ਦੀ ਆਜ਼ਾਦ ਜ਼ਿੰਦਗੀ ਗੁਜ਼ਾਰਨਾ ਚਾਹੀ? ਜਿਨ੍ਹਾਂ ਲੋਕਾਂ ਨੇ ਖੁਦਾ ਦੀ ਗੱਲ ਨਾ ਮੰਨੀ, ਕੀ ਖੁਦਾ ਨੇ ਉਹਨਾਂ ਨੂੰ ਕਬੂਲ ਕੀਤਾ? ਨਹੀਂ, ਹਰਗਿਜ਼ ਨਹੀਂ। ਤੇ ਸੁਣੋ ਕਿ ਖੁਦਾ ਨੇ ਕੀ ਕੀਤਾ। ਖੁਦਾ ਦਾ ਕਲਾਮ ਬਿਆਨ ਕਰਦਾ ਹੈ ਤੇ ਖੁਦਾਵੰਦ ਇਸ ਸ਼ਹਿਰ ਤੇ ਬੁਰਜ ਨੂੰ ਜਿਨ੍ਹੇ ਬਣੀ ਆਦਮ ਬਣਾਉਣ ਡਿਆ ਸੀ ਵੇਖਣ ਨੂੰ ਉਤਰਿਆ ਤੇ ਖੁਦਾਵੰਦ ਨੇ ਆਖਿਆ, ਵੇਖੋ ਐ ਲੋਕੀ ਸਾਰੇ ਇੱਕੋ ਹੀ ਨੇ ਤੇ ਇਹਨਾਂ ਸਾਰਿਆਂ ਦੀ ਇੱਕੋ ਹੀ ਜ਼ੁਬਾਨ ਏ। ਉਹ ਜੋ ਐ ਕਰਨ ਲੱਗੇ ਨੇ ਤੇ ਹੁਣ ਕੁਝ ਵੀ ਜਿਹਦਾ ਉਹ ਇਰਾਦਾ ਕਰਨ, ਇਹਨਾਂ ਵਿੱਚੋਂ ਬਾਕੀ ਨਾ ਛੁੱਟੇਗਾ। ਤੇ ਆਓ ਅਸੀਂ ਉੱਥੇ ਜਾ ਕੇ ਇਹਨਾਂ ਦੀਆਂ ਜ਼ੁਬਾਨਾਂ ਵਿੱਚ ਇਖਤਲਾਫ਼ ਪਾਈਏ ਤਾਂ ਕਿ ਉਹ ਇੱਕ ਦੂਜੇ ਦੀ ਗੱਲ ਸਮਝ ਨਾ ਸਕਣ। ਬਸ ਖੁਦਾਵੰਦ ਨੇ ਉਹਨਾਂ ਨੂੰ ਉੱਥੋਂ ਸਾਰੀ ਰੋਏ ਜ਼ਮੀਨ ਵਿੱਚ ਪ੍ਰਗੰਧਾ ਕੀਤਾ। ਸੋ ਉਸ ਸ਼ਹਿਰ ਦੇ ਬਣਾਉਣ ਤੋਂ ਬਾਅਦ ਆਏ, ਇਸ ਲਈ ਉਹਦਾ ਨਾਂ ਬਾਬਲ ਹੋਇਆ ਕਿਉਂਕਿ ਖੁਦਾਵੰਦ ਨੇ ਉੱਥੇ ਸਾਰੀ ਜ਼ਮੀਨ ਦੀ ਜ਼ੁਬਾਨ ਵਿੱਚ ਇਖਤਲਾਫ਼ ਪਾਇਆ ਤੇ ਖੁਦਾਵੰਦ ਨੇ ਉਹਨਾਂ ਨੂੰ ਸਾਰੀ ਜ਼ਮੀਨ ਤੇ ਪ੍ਰਗੰਧਾ ਕੀਤਾ। ਪੈਦਾਇਸ਼ ਬਾਬ 11 ਆਇਤ ਨੰਬਰ 5 ਤੋਂ 9 ਤੱਕ। ਅਸੀਂ ਵੇਖਿਆ ਕਿ ਖੁਦਾਵੰਦ ਨੇ ਨਮਰੂਦ ਤੇ ਉਹਦੇ ਸਾਥੀਆਂ ਦੇ ਇਰਾਦੇ ਨੂੰ ਕਿਵੇਂ ਗਲਤ ਸਾਬਤ ਕੀਤਾ, ਜਿਨ੍ਹਾਂ ਨੇ ਆਪਣੀ ਸ਼ਾਨੋ ਸ਼ੌਕਤ ਦੀ ਖਾਤਰ ਤੇ ਆਪਣੇ ਨਾਂ ਦੀ ਬੁਲੰਦੀ ਵਾਸਤੇ ਇੱਕ ਵੱਡੇ ਸ਼ਹਿਰ ਨੂੰ ਤਾਮੀਰ ਕਰਨਾ ਚਾਹਿਆ ਸੀ। ਇਸ ਤੋਂ ਪਹਿਲੇ ਦੁਨੀਆਂ ਦੇ ਅੰਦਰ ਇੱਕ ਹੀ ਜ਼ੁਬਾਨ ਸੀ, ਲੇਕਿਨ ਉਸ ਰੋਜ਼ ਖੁਦਾ ਨੇ ਉਹਨਾਂ ਦੀਆਂ ਜ਼ੁਬਾਨਾਂ ਨੂੰ ਮਿਕਸ ਕਰ ਦਿੱਤਾ ਤਾਂ ਕਿ ਉਹ ਆਇੰਦਾ ਕਿਸੇ ਦੀ ਗੱਲ ਨੂੰ ਨਾ ਸਮਝਣ। ਤੁਹਾਨੂੰ ਯਾਦ ਹੋਵੇਗਾ ਕਿ ਖੁਦਾ ਨੇ ਨੂਹ ਦੇ ਬੇਟਿਆਂ ਨੂੰ ਹੁਕਮ ਦਿੱਤਾ ਸੀ ਕਿ ਜ਼ਮੀਨ ਨੂੰ ਮਾਮੂਰ ਕਰੋ, ਯਾਨੀ ਸਾਰੀ ਜ਼ਮੀਨ ਤੇ ਫੈਲ ਜਾਵੋ। ਲੇਕਿਨ ਨਮਰੂਦ ਤੇ ਉਹਦੇ ਸਾਥੀ ਆਪਣੀ ਮਰਜ਼ੀ ਦਾ ਕੰਮ ਕਰਨਾ ਚਾਹੁੰਦੇ ਸਨ ਤੇ ਉਹ ਲੋਕਾਂ ਨੂੰ ਇੱਕ ਹੀ ਮੁਕਾਮ ਤੇ ਜਮ੍ਹਾਂ ਰੱਖਣਾ ਚਾਹੁੰਦੇ ਸਨ। ਖੁਦਾ ਨੇ ਉਹਨਾਂ ਨੂੰ ਉਹਨਾਂ ਦੀ ਖਾਹਿਸ਼ਾਂ ਵਿੱਚ ਕਾਮਯਾਬ ਨਾ ਹੋਣ ਦਿੱਤਾ ਤੇ ਉਹਨਾਂ ਦੀ ਜ਼ੁਬਾਨ ਵਿੱਚ ਇਖਤਲਾਫ਼ ਪਾ ਕੇ ਨਵੀਆਂ ਜ਼ੁਬਾਨਾਂ ਪੈਦਾ ਕੀਤੀਆਂ। ਇਸ ਤਰ੍ਹਾਂ ਤੋਂ ਖੁਦਾ ਨੇ ਉਹਨਾਂ ਨੂੰ ਸਾਰੀ ਦੁਨੀਆਂ ਵਿੱਚ ਫੈਲਾ ਦਿੱਤਾ। ਇਹੋ ਹੀ ਵਜ੍ਹਾ ਹੈ ਕਿ ਅੱਜ ਦੁਨੀਆਂ ਵਿੱਚ ਕਈ ਸੌ ਕੌਮਾਂ ਨੇ ਤੇ ਹਜ਼ਾਰਾਂ ਜ਼ੁਬਾਨਾਂ ਨੇ। ਖੁਦਾ ਨੇ ਅਚਾਨਕ ਦੁਨੀਆਂ ਵਿੱਚ ਜ਼ੁਬਾਨਾਂ ਨੂੰ ਮਿਕਸ ਕੀਤਾ। ਜ਼ਰਾ ਸੋਚੋ ਕਿ ਸਿਰਫ਼ ਸਿਨੀਗਾਲ ਦੇ ਅੰਦਰ ਕਿੰਨੀਆਂ ਜ਼ਿਆਦਾ ਜ਼ੁਬਾਨਾਂ ਨੇ। ਵੇਖੋ ਸਾਡਾ ਖੁਦਾ ਕਿੱਡਾ ਵੱਡਾ ਹੈ। ਖੁਦਾ ਕਾਦਰ ਮੁਤਲਿਕ ਤੇ ਗਯੂਰ ਏ, ਕੋਈ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਵੋਲਫ ਦੀ ਮਿਸਾਲ ਏ ਕਿ ਅੰਡੇ ਨੂੰ ਪੱਥਰ ਦੇ ਨਾਲ ਨਹੀਂ ਟਕਰਾਉਣਾ ਚਾਹੀਦਾ। ਲੋਕਾਂ ਨੇ ਖੁਦਾ ਦੇ ਨਾਲ ਟੱਕਰ ਲੈ ਕੇ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਪਾਸ਼ ਪਾਸ਼ ਹੋ ਗਏ। ਕਿ ਤੁਸੀਂ ਉਸ ਸ਼ਹਿਰ ਦਾ ਨਾਂ ਜਾਣਦੇ ਹੋ ਜਿਹੜਾ ਲੋਕਾਂ ਨੇ ਬਣਾਇਆ ਤਾਂ ਕਿ ਉਹ ਖੁਦਾ ਤੋਂ ਟੱਕਰ ਲੈਣ ਤੇ ਬਗਾਵਤ ਕਰਨ? ਜੀ ਹਾਂ, ਉਸ ਸ਼ਹਿਰ ਦਾ ਨਾਂ ਬਾਬਲ ਏ। ਬਾਬਲ ਦਾ ਮਤਲਬ ਪਰੇਸ਼ਾਨੀ ਏ। ਖੁਦਾ ਦੇ ਬਗੈਰ ਤੇ ਖੁਦਾ ਦੇ ਕਲਾਮ ਤੋਂ ਬਗੈਰ ਜ਼ਿੰਦਗੀ ਫਕਤ ਪਰੇਸ਼ਾਨੀ ਏ। ਇਹ ਬਾਬਲ ਤੇ ਬਾਬਲ ਵਾਲਿਆਂ ਦੀ ਕਹਾਣੀ ਏ ਜਿਹੜੇ ਆਪਣਾ ਨਾਂ ਬੁਲੰਦ ਕਰਨਾ ਚਾਹੁੰਦੇ ਸਨ। ਕਿ ਅਸੀਂ ਬਾਬਲ ਦੇ ਬਾਨੀਆਂ ਨੂੰ ਪਸੰਦ ਕਰਾਂਗੇ? ਕੀ ਅਸੀਂ ਆਪਣੇ ਨਾਂ ਦੀ ਸਰਬੁਲੰਦੀ ਚਾਹਵਾਂਗੇ? ਖੁਦਾ ਫਰਮਾਂਦਾ ਕਿ ਗੁਨਾਹ। ਅਜ਼ੀਜ਼ ਦੋਸਤੋ, ਤੁਸਾਂ ਕਿਸ ਨਾਂ ਦੀ ਸਰਬੁਲੰਦੀ ਚਾਹੁੰਦੇ ਹੋ? ਖੁਦ ਆਪਣੇ ਨਾਂ ਦੀ, ਕਿਸੇ ਆਦਮੀ ਦੀ, ਜਾਂ ਸ਼ਾਇਦ ਕਿਸੇ ਪਾਦਰੀ ਸਾਹਿਬ ਦੀ, ਜਾਂ ਤੁਸੀਂ ਸਿਰਫ ਤੇ ਸਿਰਫ ਖੁਦਾਵੰਦ ਖੁਦਾ ਦੇ ਨਾਂ ਦੀ ਸਰਬੁਲੰਦੀ ਚਾਹੁੰਦੇ ਹੋ ਤੇ ਸਿਰਫ ਉਸੇ ਦੇ ਨਾਂ ਨੂੰ ਜਲਾਲ ਦਿੰਦੇ ਹੋ, ਤੁਸੀਂ ਕਿਸ ਦੀ ਸ਼ੁਕਰਗੁਜ਼ਾਰੀ ਕਰਦੇ ਹੋ? ਕਿਸ ਆਦਮੀ ਦੀ ਜਾਂ ਖੁਦਾ ਦੀ? ਇੱਕ ਗੱਲ ਯਕੀਨੀ ਹੈ ਕਿ ਆਦਮੀ ਦੀ ਤਰਫ ਤੋਂ ਹੋਣ ਵਾਲੀ ਤਾਰੀਫ ਫਾਨੀ ਹੈ, ਲੇਕਿਨ ਉਹ ਤਾਰੀਫ ਜਿਹੜੀ ਖੁਦਾ ਵੱਲੋਂ ਹੁੰਦੀ ਹੈ ਉਹ ਦਾਇਮੀ ਹੁੰਦੀ ਹੈ। ਖੁਦਾ ਦਾ ਕਲਾਮ ਫਰਮਾਂਦਾ ਹੈ, ਚੁਨਾਚੇ ਹਰ ਬਸ਼ਰ ਕਾਹ ਦੀ ਮਾਨੀ ਦੇ ਤੇ ਉਹਦੀ ਸਾਰੀ ਸ਼ਾਨੋ ਸ਼ੌਕਤ ਫੁੱਲ ਦੀ ਮਾਨੀ ਦੇ। ਕਾਹ ਸੁੱਕ ਜਾਂਦੀ ਏ ਤੇ ਫੁੱਲ ਡਿੱਗ ਜਾਂਦਾ ਹੈ, ਲੇਕਿਨ ਖੁਦਾਵੰਦ ਦਾ ਕਲਾਮ ਅਬਦ ਤੱਕ ਕਾਇਮ ਰਹਿੰਦਾ ਹੈ। ਪਹਿਲਾ ਪਤਰਸ ਪਹਿਲਾ ਬਾਬ ਆਇਤ ਨੰਬਰ 24। ਖੁਦਾ ਦਾ ਕਲਾਮ ਖੁਦਾ ਦੀ ਜ਼ੁਬਾਨ 'ਚ ਸੁਣੋ। ਖੁਦਾਵੰਦ ਇੰਜ ਫਰਮਾਂਦਾ ਹੈ ਕਿ ਨਾ ਸਾਹਿਬੇ ਹਿਕਮਤ ਆਪਣੀ ਹਿਕਮਤ ਤੇ ਨਾ ਕਵੀ ਆਪਣੀ ਕੁਵਤ ਤੇ ਨਾ ਮਾਲਦਾਰ ਆਪਣੇ ਮਾਲ ਤੇ ਫਖਰ ਕਰੇ, ਲੇਕਿਨ ਜੋ ਫਖਰ ਕਰਦਾ ਇਸ ਤੇ ਫਖਰ ਕਰੇ ਕਿ ਉਹ ਸਮਝਦਾ ਔਰ ਮੈਨੂੰ ਜਾਣਦਾ ਕਿ ਮੈਂ ਹੀ ਖੁਦਾਵੰਦ ਹਾਂ ਜੋ ਦੁਨੀਆਂ ਵਿੱਚ ਸ਼ਫਕਤ ਤੇ ਅਦਲ ਤੇ ਰਾਸਤਬਾਜ਼ੀ ਨੂੰ ਅਮਲ ਵਿੱਚ ਲਿਆਂਦਾ, ਕਿਉਂਕਿ ਮੇਰੀ ਖੁਸ਼ਨੂਦੀ ਇਹਨਾਂ ਗੱਲਾਂ ਵਿੱਚ ਏ, ਖੁਦਾਵੰਦ ਫਰਮਾਂਦਾ। ਯਰਮੀਆ ਬਾਬ 9 ਆਇਤ 23 ਤੇ 24। ਅਗਲੇ ਪ੍ਰੋਗਰਾਮ ਵਿੱਚ ਖੁਦਾਵੰਦ ਦੇ ਫਜ਼ਲ ਦੇ ਨਾਲ ਅਸੀਂ ਸ਼ੁਰੂ ਤੋਂ ਜੋ ਕੁਝ ਸਿੱਖਿਆ ਉਹਨੂੰ ਦੁਹਰਾਵਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਪ੍ਰੋਗਰਾਮ ਦਾ ਇਖਤਤਾਮ ਇਸ ਖੂਬਸੂਰਤ ਆਇਤ ਦੇ ਨਾਲ ਕਰਨੇ ਆ, ਕਿਉਂਕਿ ਜੋ ਆਪਣੀ ਨੇਕਨਾਮੀ ਜਿਤਾਉਂਦਾ ਹੈ ਉਹ ਮਕਬੂਲ ਨਹੀਂ, ਬਲਕਿ ਜਿਹਨੂੰ ਖੁਦਾਵੰਦ ਨੇਕਨਾਮ ਠਹਿਰਾਉਂਦਾ ਹੈ ਉਹੀ ਮਕਬੂਲ ਏ। ਦੂਸਰਾ ਕਰੰਥੀਓ ਬਾਬ 10 ਆਇਤ ਨੰਬਰ 18। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।